ਵਾਰ 18 ਪੌੜੀ 16 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ ਭਾਈ ਗੁਰਦਾਸ ਜੀ। ਸਾਧ ਸੰਗਤ ਕਰ ਸਾਧਨ ਤਿਰਮ ਪਿਆਲਾ ਅਜਰ ਜਰਨ ਪੈਰੀ ਪੈ ਪਾਖਾਕ ਹੋਏ ਆਪ ਗਵਾਏ ਜੀਵੰਦਿਆਂ ਮਰਨਾ ਜੀਵਨ ਮੁਕਤ ਵਖਾਣੀਐ ਮਰ ਮਰ ਜੀਵਨ ਡੁੱਬ ਡੁੱਬ ਤਰਨਾ ਸ਼ਬਦ ਸੁਰਤ ਲਿਵਲੀਨ ਹੋਏ ਅਪਿਓ ਪੀਣ ਤੈ ਔਚਰ ਚਰਨਾ ਅਨਹਦ ਨਾਦ ਅਵੇਸ ਕਰ ਅੰਮ੍ਰਿਤ ਵਾਣੀ ਨਿਚਰ ਚਰਨਾ ਕਰਨ ਕਾਰਨ ਸਮਰਥ ਹੋਏ ਕਾਰਨ ਕਰਨ ਨਾ ਕਾਰਨ ਕਰਨਾ ਪਤਤ ਉਧਾਰਨ ਆਸਰਨ ਸਰਨਾ ਪਤਤ ਉਧਾਰਨ ਆਸਰਨ ਸਰਨਾ ਸਾਧ ਸੰਗਤ ਕਰ ਸਾਧਨ ਤਿਰਮ ਪਿਆਲਾ ਅਜਰ ਜਰਨਾ। ਸਾਧ ਸੰਗਤ ਵਿਖੇ ਜਿਨ੍ਹਾਂ ਗੁਰਮੁਖ ਜਨਾਂ ਨੇ ਸਾਧਨਾ ਕੀਤੀ ਹੈ, ਸਾਧ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਹੈ, ਕਹਿਣ ਲੱਗੇ ਉਹਨਾਂ ਨੇ ਪ੍ਰਭੂ ਦੇ ਪ੍ਰੇਮ ਦਾ ਪਿਆਲਾ ਪੀਤਾ ਹੈ। ਜਿਹੜੇ ਪ੍ਰੇਮ ਦੇ ਪਿਆਲੇ ਨੂੰ ਅਜਰ ਵਿਦਵਾਨਾਂ ਨੇ ਆਖਿਆ ਹੈ। ਅਜਰ ਦਾ ਮਤਲਬ ਹੁੰਦਾ ਜਿਹੜਾ ਜਰਿਆ ਨਹੀਂ ਜਾ ਸਕਦਾ, ਜਿਸ ਨੂੰ ਪੀ ਕੇ ਪ੍ਰੇਮ ਦੇ ਪਿਆਲੇ ਨੂੰ ਅਜਰ ਸ਼ਕਤੀ ਤੁਹਾਡੇ ਅੰਦਰ ਆ ਜਾਂਦੀ, ਵੀ ਜਿਹੜੀ ਜਰੀ ਨਹੀਂ ਜਾ ਸਕਦੀ। ਕਹਿਣ ਲੱਗੇ ਉਹ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ। ਗੁਰਮੁਖ ਜਨਾਂ ਕੋਲ ਕੋਈ ਸਮਰੱਥਾ ਆ ਗਈ, ਕੋਈ ਤਾਕਤ ਆ ਗਈ, ਪਰ ਸਾਧ ਸੰਗਤ ਉਹ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ। ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ, ਰੱਬ ਦੀ ਬੰਦਗੀ ਵਿੱਚ ਜੁੜੇ ਸਤਿਗੁਰੂ ਪਾਤਸ਼ਾਹ ਸਿੱਖ ਕੌਮ ਦੇ ਸਭ ਤੋਂ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਹੋਣ, ਸੀਸ ਵਿੱਚ ਗਰਮ ਰੇਤਾ ਪੈ ਰਿਹਾ ਹੋਵੇ, ਤੇ ਭੱਟਾਂ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਕੀਤੀ ਸੀ, ਉਹਨਾਂ ਨੇ ਬਚਨ ਵਰਤੇ ਸਨ, ਗੁਰ ਅਰਜਨ ਪ੍ਰਤੱਖ ਹਰ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜੇ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰੀ ਨੇ, ਪਰਮੇਸ਼ਰ ਦਾ ਸਰੂਪ ਨੇ, ਵਾਹਿਗੁਰੂ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵਿੱਚ ਕੋਈ ਅੰਤਰ ਨਹੀਂ, ਤਾਂ ਸਾਧ ਸੰਗਤ ਫਿਰ ਵਿਚਾਰ ਕੇ ਵੇਖਣਾ, ਹੁਣ ਤੱਤੀ ਤਵੀ ਤੇ ਬੈਠ ਕੇ ਜਿਹੜੀ ਸ਼ਕਤੀ ਹੈ ਗੁਰੂ ਅਰਜਨ ਦੇਵ ਸਾਹਿਬ ਦੀ, ਉਸਨੂੰ ਜਰ ਕੇ ਰੱਖਿਆ ਨਾ ਉਹਨਾਂ ਨੇ। ਹਾਲਾਂਕਿ ਸਾਈਂ ਮੀਆਂ ਮੀਰ ਵਰਗੇ ਕਹਿੰਦੇ ਸਨ ਕਿ ਸਤਿਗੁਰੂ ਪਾਤਸ਼ਾਹ ਤੁਹਾਡੀ ਆਗਿਆ ਹੋਵੇ, ਤੁਹਾਡਾ ਹੁਕਮ ਹੋਵੇ, ਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਈ। ਪਰ ਸਤਿਗੁਰੂ ਪਾਤਸ਼ਾਹ ਨੇ ਆਖਿਆ, ਸਾਈਂ ਇਹ ਤਾਕਤ ਸਮਰੱਥਾ ਕਿੱਥੋਂ ਪ੍ਰਾਪਤ ਕੀਤੀ ਹੈ? ਕਹਿਣ ਲੱਗੇ, ਪਾਤਸ਼ਾਹ ਤੁਹਾਡੇ ਚਰਨਾਂ ਦੀ ਧੂੜ ਲੈ ਕੇ, ਤੁਹਾਡੇ ਚਰਨਾਂ ਦੇ ਉੱਤੇ ਸਿਜਦਾ ਕਰਕੇ, ਨਮਸਕਾਰ ਕਰਕੇ। ਤੇ ਦਾਤਾ ਜੀ ਨੇ ਆਖਿਆ, ਜਿਸ ਦਰ ਤੋਂ ਇਹ ਸ਼ਕਤੀ ਤੁਸੀਂ ਲਈ ਹੈ, ਜਿਸ ਦਰ ਤੋਂ ਇਹ ਤਾਕਤ ਪ੍ਰਾਪਤ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਅਸੀਂ ਚੁੱਪ ਕਰਕੇ ਚੌਂਕੜਾ ਮਾਰ ਕੇ ਬੈਠੇ ਹਾਂ ਸਾਈ ਮੀਆਂ ਮੀਰ, ਇਸ ਕਰਕੇ ਇਸ ਅਜਰ ਸ਼ਕਤੀ ਨੂੰ ਆਪਾਂ ਜਰ ਕੇ ਰੱਖਣਾ ਹੈ, ਤੇ ਇਹ ਵੀ ਦੁਨੀਆਂ ਨੂੰ ਦੱਸ ਜਾਣਾ ਹੈ ਕਿ ਅਜਰ ਸ਼ਕਤੀ ਨੂੰ ਜਰਿਆ ਕਿਵੇਂ ਜਾ ਸਕਦਾ ਹੈ, ਤੱਤੀਆਂ ਤਵੀਆਂ ਦੇ ਸੇਕ ਨੂੰ ਵੀ ਕਿਵੇਂ ਜਰਿਆ ਜਾ ਸਕਦਾ ਹੈ, ਸੀਸ ਵਿੱਚ ਪੈਂਦੇ ਗਰਮ ਰੇਤਾ ਨੂੰ ਕਿਵੇਂ ਜਰਿਆ ਜਾ ਸਕਦਾ ਹੈ, ਵੱਡੇ ਤੋਂ ਵੱਡੇ ਤਸੀਹੇ ਝੱਲ ਕੇ ਤੇ ਧਰਮ ਦੀ ਖਾਤਰ ਤੇ ਸੱਚ ਦੀ ਖਾਤਰ ਮਰਿਆ ਕਿਵੇਂ ਜਾ ਸਕਦਾ ਹੈ, ਇਹ ਵੀ ਅੱਜ ਸੰਸਾਰ ਦੇ ਲੋਕਾਂ ਨੂੰ ਸਿਖਾ ਕੇ ਜਾਣਾ ਹੈ। ਇਸ ਨੂੰ ਕਹਿੰਦੇ ਨੇ ਅਜਰ ਜਰਨਾ, ਅਜਰ ਸ਼ਕਤੀ ਨੂੰ ਜਰ ਕੇ ਰੱਖਣਾ। ਐਸੇ ਐਸੇ ਮਹਾਨ ਗੁਰਸਿੱਖ ਜਿਹੜੇ ਆਪਣੇ ਆਪ ਨੂੰ ਆਰੇ ਨਾਲ ਚਰਾ ਰਹੇ ਨੇ, ਤੇ ਇੱਕ ਵਾਰੀ ਸੀ ਨਹੀਂ ਕਰਦੇ, ਹਾਏ ਨਹੀਂ ਕਹਿੰਦੇ ਆਪਣੀ ਰਸਨਾ ਤੋਂ, ਭਾਈ ਮਤੀ ਦਾਸ ਵਰਗੇ ਬੇਅੰਤ ਸ਼ਹੀਦਾਂ ਦਾ ਸਾਧ ਸੰਗਤ ਜ਼ਿਕਰ ਕੀਤਾ ਜਾ ਸਕਦਾ, ਪਾਣੀ ਦੀ ਦੇਗ ਵਿੱਚ ਉਬਾਲੇ ਖਾ ਰਹੇ ਹੋਣ ਭਾਈ ਦਿਆਲਾ ਜੀ, ਇੱਕ ਵਾਰੀ ਰਸਨਾ ਤੋਂ ਸੀ ਨਾ ਨਿਕਲੇ, ਹਾਏ ਨਾ ਨਿਕਲੇ, ਕਿੰਨੀ ਸ਼ਕਤੀ ਸਮਰੱਥਾ! ਇਹ ਵੀ ਤੇ ਇੱਕ ਸ਼ਕਤੀ ਹੈ ਕਿ ਰਸਨਾ ਤੋਂ ਹਾਏ ਨਾ ਕਹਿਣਾ, ਰਸਨਾ ਤੋਂ ਬਾਣੀ ਪੜ੍ਹਨੀ, ਜਪਜੀ ਸਾਹਿਬ ਪੜ੍ਹਨਾ, ਤੇ ਆਰੇ ਨਾਲ ਆਪਣੇ ਆਪ ਨੂੰ ਚਰਵਾਉਣਾ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਵਰਗੇ ਮਹਾਨ ਤੱਤ ਬੇਤਾ ਗੁਰਸਿੱਖਾਂ ਨੇ ਬੰਦ ਬੰਦ ਕਟਾ ਡਕਰੇ ਡਕਰੇ ਟੋਟੇ ਟੋਟੇ ਸਰੀਰ ਦੇ ਕਰਵਾ ਲੈਣੇ, ਪਰ ਰਸਨਾ ਤੋਂ ਸੁਖਮਣੀ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਕਿੱਡੀ ਵੱਡੀ ਸਮਰੱਥਾ ਹੈ! ਇਹ ਵੀ ਇੱਕ ਆਪਣੇ ਆਪ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਇੱਕ ਵਾਰੀ ਰਸਨਾ ਤੋਂ ਹਾਏ ਨਾ ਨਿਕਲੇ, ਸੀ ਨਾ ਨਿਕਲੇ, ਮੱਥੇ ਤਿਉੜੀ ਨਾ ਪਵੇ, ਬਾਕੀ ਉਹਨਾਂ ਦੇ ਅੰਦਰ ਕਿਤਨੀ ਸ਼ਕਤੀ ਤੇ ਤਾਕਤ ਹੋਏਗੀ ਜਿਸ ਅਜਰ ਸ਼ਕਤੀ ਨੂੰ ਉਹਨਾਂ ਨੇ ਜਰ ਕੇ ਰੱਖਿਆ। ਪਰ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਗੁਰਸਿੱਖ ਪਿਆਰਿਓ, ਮਾਲਕ ਦਾ ਹੁਕਮ, ਮਾਲਕ ਦੀ ਰਜ਼ਾ ਵੀ ਦੱਸਣੀ ਹੈ ਕਿ ਜਿਹੜੇ ਗੁਰਸਿੱਖ ਨੇ ਉਹ ਕਿੱਥੋਂ ਤੱਕ ਜਾ ਕੇ ਰੱਬ ਦੇ ਭਾਣੇ ਨੂੰ ਮੰਨਦੇ ਹਨ। ਦਾਤੇ ਨੇ ਤੇ ਸਿੱਖ ਆਖਿਆ ਉਸ ਨੂੰ ਜਿਹੜਾ ਭਾਣੇ ਚ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਇਸ ਲਈ ਇਹ ਵੀ ਦੱਸਣਾ ਹੈ ਸੰਸਾਰ ਨੂੰ ਕਿ ਵੱਡੇ ਤੋਂ ਵੱਡੇ ਤਸੀਹੇ ਤੇ ਦੁੱਖ ਚੱਲ ਕੇ ਰੱਬ ਦੇ ਪਿਆਰੇ ਸੁਖੀ ਤੇ ਆਨੰਦਿਤ ਜੀਵਨ ਵਾਲੇ ਹੀ ਰਹਿੰਦੇ ਹਨ। ਉਹਨਾਂ ਨੂੰ ਦੁਨੀਆਂ ਵਿੱਚ ਕੋਈ ਦੁੱਖ ਨਹੀਂ ਦੇ ਸਕਦਾ, ਦੁਖੀ ਨਹੀਂ ਕਰ ਸਕਦੇ। ਸੰਸਾਰ ਦੇ ਕੋਈ ਵੀ ਲੋਕ ਜਿਹੜੇ ਨਾਮ ਸਿਮਰਨ ਵਿੱਚ ਜੁੜ ਕੇ ਸੁਖੀ ਹੋ ਗਏ ਹਨ। ਬਚਨ ਸਾਂਝੇ ਕਰੀਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਕਿਉਂਕਿ ਐਸੀਆਂ ਬੇਅੰਤ ਦਲੀਲਾਂ ਇਤਿਹਾਸ ਵਿੱਚੋਂ ਦਿੱਤੀਆਂ ਜਾ ਸਕਦੀਆਂ। ਜਿੰਨਾ ਵੱਡੇ ਤੋਂ ਵੱਡੇ ਤਸੀਹੇ ਦੁੱਖ ਚੱਲੇ, ਮਾਲਕ ਦੀ ਰਜ਼ਾ ਵਿੱਚ ਰਾਜੀ ਰਹੇ, ਅਕਾਲ ਪੁਰਖ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਰਹੇ ਤੇ ਸਾਧ ਸੰਗਤ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਰਹੇ, ਇਹ ਸਾਡੇ ਗੁਰੂ ਪਾਤਸ਼ਾਹਾਂ ਨੇ ਸਿਖਾਇਆ ਹੈ। ਸਾਧ ਸੰਗਤ ਕਰ ਸਾਧਨ, ਪਿਰਮ ਪਿਆਲਾ ਅਜਰ ਜਰਣਾ। ਸਾਧ ਸੰਗਤ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਸਾਧਨਾ ਕੀਤੀ ਹੈ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਚ ਆ ਕੇ ਪ੍ਰੇਮ ਪਿਆਲਾ ਪੀਤਾ, ਉਹਨਾਂ ਨੇ ਅਜਰ ਸ਼ਕਤੀ ਨੂੰ ਜਰ ਕੇ ਰੱਖਿਆ ਹੈ। ਜੀਵਨ ਕੀ ਹੈ ਉਹਨਾਂ ਦਾ, ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਜੀਵਨਦਿਆਂ ਮਰਨਾ। ਕਿਉਂਕਿ ਉਹਨਾਂ ਦਾ ਜੀਵਨ ਸਾਧ ਸੰਗਤ ਕੀ ਹੈ, ਉਹ ਸਤਿਗੁਰਾਂ ਦੇ ਪੈਰੀ ਪੈ ਕੇ ਸਾਰਿਆਂ ਦੀ ਚਰਨ ਧੂੜ ਹੋ ਕੇ ਰਹਿੰਦੇ ਹਨ। ਇੰਨੀ ਨਿਮਰਤਾ ਹੈ, ਆਪਣਾ ਆਪ ਉਹਨਾਂ ਨੇ ਗਵਾ ਦਿੱਤਾ ਹੈ। ਜ਼ਿੰਦਗੀ ਉਹਨਾਂ ਦੀ ਐਸੀ ਹੈ ਜੀਵਦਿਆਂ ਹੀ ਮੋਏ ਹਨ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ। ਜੀਵਦਿਆਂ ਹੀ ਮੁਰਦੇ ਦੇ ਸਮਾਨ, ਆਪਾ ਗਵਾਚ ਗਿਆ, ਮੈਂ ਮੇਰੀ ਮੁੱਕ ਗਈ ਹੈ ਉਹਨਾਂ ਦੀ, ਇਸ ਨੂੰ ਜਿਉਂਦਿਆਂ ਮਰਨਾ ਆਖਦੇ ਹਨ। ਫਿਰ ਜਿਹੜੇ ਜਿਉਂਦਿਆਂ ਮਰ ਗਏ ਹੋਮੇ ਹੰਕਾਰ ਤੇ ਮੈਂ ਮੇਰੀ ਵੱਲੋਂ, ਭਾਈ ਗੁਰਦਾਸ ਜੀ ਉਹਨਾਂ ਨੂੰ ਫਿਰ ਜੀਵਨ ਮੁਕਤ ਆਖਦੇ ਹਨ। ਕਹਿਣ ਲੱਗੇ ਉਹ ਜਿਉਂਦੇ ਜੀ ਹੀ ਮੁਕਤ ਨੇ, ਕਾਮ ਕ੍ਰੋਧ ਲੋਭ ਮੋਹੰਕਾਰ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਉਹਨਾਂ ਦੀ ਮੁਕਤੀ ਹੋ ਗਈ ਹੈ। ਜਿਹੜੇ ਐਸੇ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਔਗਣਾਂ ਤੋਂ ਮੁਕਤ ਹੋ ਗਏ ਨੇ, ਉਹੀ ਅਕਾਲ ਚਲਾਣੇ ਤੋਂ ਬਾਅਦ ਵੀ ਮੁਕਤ ਨੇ, ਉਹਨਾਂ ਨੂੰ ਜਿਉਂਦੇ ਜੀ ਸਤਿਗੁਰ ਨੇ ਜੀਵਨ ਮੁਕਤ ਕਰ ਦਿੱਤਾ ਹੈ। ਜੀਵਨ ਮੁਕਤ ਵਖਾਣੀ ਹੈ, ਮਰ ਮਰ ਜੀਵਨ ਡੁੱਬ ਡੁੱਬ ਤਰਨਾ। ਕਹਿਣ ਲੱਗੇ ਉਹਨਾਂ ਨੂੰ ਫਿਰ ਜੀਵਨ ਮੁਕਤ ਆਖੀਦਾ ਹੈ, ਜੋ ਮਾਇਆ ਵੱਲੋਂ ਮਰ ਕੇ ਉਸ ਮੌਤ ਤੋਂ ਪਰਮੇਸ਼ਰ ਦੇ ਪ੍ਰੇਮ ਵਿੱਚ ਜੀ ਪਏ ਹਨ। ਆਪਾ ਭਾਵ ਵੱਲੋਂ ਮਰ ਕੇ ਰੱਬ ਦੇ ਪਿਆਰ ਵਿੱਚ ਜੀਂਦੇ ਨੇ, ਵਾਹਿਗੁਰੂ ਦੇ ਪਿਆਰ ਵਿੱਚ ਡੁੱਬ ਡੁੱਬ ਕੇ, ਡੁੱਬ ਡੁੱਬ ਕੇ ਪ੍ਰਭੂ ਦੇ ਪ੍ਰੇਮ ਵਿੱਚ, ਤੇ ਮਾਇਆ ਵਿਚਲੇ ਡੋਬਾਂ ਤੋਂ ਤਰ ਜਾਂਦੇ ਹਨ। ਮਾਇਆ ਚ ਨਹੀਂ ਡੁੱਬਦੇ, ਰੱਬ ਦੇ ਪਿਆਰ ਵਿੱਚ ਡੁੱਬਦੇ ਹਨ। ਧਿਆਨ ਨਾਲ ਬਚਨ ਸੁਣਿਓ, ਕਹਿਣ ਲੱਗੇ ਡੁੱਬ ਡੁੱਬ ਤਰਨਾ, ਡੁੱਬ ਡੁੱਬ ਤਰਨਾ, ਪਰਮੇਸ਼ਰ ਦੇ ਪਿਆਰ ਵਿੱਚ ਡੁੱਬਣਾ, ਰੱਬ ਦੇ ਪ੍ਰੇਮ ਵਿੱਚ ਡੁੱਬਣਾ, ਪ੍ਰਭੂ ਦੀ ਪ੍ਰੀਤ ਵਿੱਚ ਚੁੱਭੀਆਂ ਮਾਰਨੀਆਂ। ਤੇ ਨਾਲ ਕਹਿੰਦੇ ਨੇ ਤਰਨਾ, ਰੱਬ ਦੇ ਪ੍ਰੇਮ ਵਿੱਚ ਜਿਹੜੇ ਡੁੱਬ ਜਾਂਦੇ ਨੇ ਉਹ ਮਾਇਆ ਵਾਲੇ ਪਾਸਿਓਂ ਤਰ ਜਾਂਦੇ ਨੇ। ਸ਼ਬਦ ਸੁਰਤ ਲਿਵ ਲੀਨ ਹੋਏ, ਆਪਿਓ ਪੀਣ ਤੈ ਔਚਰ ਚਰਨਾ। ਗੁਰੂ ਦੇ ਸ਼ਬਦ ਵਿੱਚ ਉਹਨਾਂ ਦੀ ਸੁਰਤ ਜੁੜੀ ਹੈ ਤੇ ਸਮਾਧੀ ਵਿੱਚ ਲੀਨ ਨੇ। ਐਸੀ ਸ਼ਬਦ ਸੁਰਤ ਦੀ ਸਮਾਧੀ ਵਿੱਚ ਮਗਨ ਹੋ ਕੇ ਗੁਰੂ ਦੇ ਪਿਆਰੇ ਪਰਮੇਸ਼ਰ ਦੇ ਅੰਮ੍ਰਿਤ ਨੂੰ ਪੀ ਕੇ ਆਪਣੇ ਅੰਦਰ ਦਾ ਹੰਕਾਰ ਮੁਕਾ ਦਿੰਦੇ ਨੇ। ਅੰਦਰ ਦੀ ਮੈਂ ਮੇਰੀ ਉਹਨਾਂ ਦੀ ਖਤਮ ਹੋ ਗਈ ਹੈ ਸਾਧ ਸੰਗਤ। ਔਚਰ ਚਰਨਾ ਜਿਹੜਾ ਸ਼ਬਦ ਹੈ ਨਾ, ਔਚਰ ਦਾ ਭਾਵ ਹੁੰਦਾ ਜੋ ਔਖਾ ਚਰਿਆ ਜਾਵੇ, ਭਾਵ ਹੰਕਾਰ ਆਦਿਕ, ਉਹਨੂੰ ਚਰਨਾ ਦਾ ਅਰਥ ਖਾ ਜਾਣਾ। ਔਚਰ ਚਰਨਾ ਜਿਸ ਨੂੰ ਖਾ ਜਾਣਾ, ਭਾਵ ਮੁਕਾ ਦੇਣਾ ਔਖਾ ਹੋਵੇ, ਉਹ ਹੈ ਸਭ ਤੋਂ ਵੱਡਾ ਹੰਕਾਰ ਹੋਮੇ। ਔਚਰ ਚਰਨਾ ਉਹਨਾਂ ਨੇ ਆਪਣੇ ਅੰਦਰੋਂ ਹੰਕਾਰ ਖਤਮ ਕਰ ਦਿੱਤਾ ਹੈ, ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਪਿਆਲਾ ਪੀਤਾ, ਸ਼ਬਦ ਤੇ ਸੁਰਤ ਦੀ ਸਮਾਧੀ ਵਿੱਚ ਮਗਨ ਹੋ ਗਏ। ਅਨਹਦ ਨਾਦ ਅਵੇਸ ਕਰ, ਅੰਮ੍ਰਿਤ ਵਾਣੀ ਨਿਚਰ ਚਰਨਾ। ਅਨਹਦ ਨਾਦ, ਜਿਵੇਂ ਦਾਸ ਨੇ ਪਿਛਲੀ ਪੌੜੀ ਵਿੱਚ ਬੇਨਤੀ ਕੀਤੀ ਸੀ, ਉਹ ਸ਼ਬਦ ਜੋ ਉਸ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਦੁਆਰਾ ਤੁਹਾਡੇ ਅੰਦਰ ਗੂੰਜਦਾ ਹੈ। ਕਹਿੰਦੇ ਗੁਰਮੁਖ ਜਨਾਂ ਦਾ ਮਨ ਹਿਰਦਾ ਉਸ ਅਨਹਦ ਨਾਦ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਇੱਕ ਰਸ ਉਹਨਾਂ ਦੇ ਅੰਦਰੋਂ ਪ੍ਰਭੂ ਦੇ ਅੰਮ੍ਰਿਤ ਰੂਪੀ ਬਾਣੀ ਹੀ ਚੜਦੀ ਹੈ। ਉਹਨਾਂ ਦੇ ਅੰਦਰੋਂ ਜਿਵੇਂ ਅੰਮ੍ਰਿਤ ਦੇ ਚਸ਼ਮੇ ਫੁੱਟਦੇ ਨੇ। ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ। ਰੱਬ ਦੇ ਪਿਆਰੇ ਰਸਨਾ ਤੋਂ ਬਾਣੀ ਪੜਨ, ਗਾਉਣ, ਵਿਚਾਰਨ ਇਸ ਤਰ੍ਹਾਂ ਲੱਗਦਾ ਜਿਵੇਂ ਅੰਮ੍ਰਿਤ ਦੇ ਚਸ਼ਮੇ ਫੁੱਟਦੇ ਨੇ, ਅੰਮ੍ਰਿਤ ਦੇ ਝਰਨੇ ਫੁੱਟਦੇ ਨੇ ਇਹਨਾਂ ਦੀ ਰਸਨਾ ਤੋਂ, ਇਹਨਾਂ ਦੇ ਮੁੱਖ ਤੋਂ। ਕਿਉਂਕਿ ਉਹ ਜਿਹੜਾ ਝਰਨਾ ਹੈ ਨਾ ਪਰਮੇਸ਼ਰ ਦੇ ਨਾਮ ਦਾ, ਉਹਨਾਂ ਦੇ ਅੰਦਰ ਫੁੱਟਦਾ ਪਿਆ ਹਿਰਦੇ ਦੇ ਵਿੱਚ। ਕਰਨ ਕਾਰਨ ਸਮਰੱਥ ਹੋਏ, ਕਾਰਨ ਕਰਨ ਨਾ ਕਾਰਨ ਕਰਨਾ। ਤੇ ਫਲ ਕੀ ਹੈ? ਉਹ ਜਿਹੜੇ ਐਸੇ ਗੁਰਮੁਖ ਜਨ ਹਨ ਉਹ ਕਰਨ ਕਾਰਨ ਸਮਰੱਥ ਹੋ ਜਾਂਦੇ ਹਨ। ਸਤਸੰਗ ਦੀ ਕਿੱਡੀ ਉੱਚੀ ਅਵਸਥਾ ਹੋਏਗੀ ਉਹਨਾਂ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ, ਕਿੰਨੀ ਉੱਚੀ ਅਵਸਥਾ ਹੋਏਗੀ ਉਹਨਾਂ ਦੀ। ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਤਤ ਬੇਤਾ ਬ੍ਰਹਮ ਗਿਆਨੀ, ਕਿੰਨੀ ਉੱਚੀ ਅਵਸਥਾ ਹੋਏਗੀ ਉਹਨਾਂ ਦੀ। ਭਾਈ ਗੁਰਦਾਸ ਜੀ ਕਹਿੰਦੇ ਕਰਨ ਕਾਰਨ ਸਮਰੱਥ ਹੋਏ, ਉਹ ਸਭ ਕੁਝ ਕਰਨ ਕਾਰਨ ਸਮਰੱਥ ਰੱਬ ਵਰਗੇ ਹੀ ਹੋ ਜਾਂਦੇ ਆ। ਕਾਰਨ ਕਰਨ ਨਾ ਕਾਰਨ ਕਰਨਾ, ਜੋ ਕਹਿੰਦੇ ਕਰਨਾ ਚਾਹੁਣ ਉਹ ਕਰ ਸਕਦੇ ਆ ਰੱਬ ਦੇ ਪਿਆਰੇ, ਪਰੰਤੂ ਆਪ ਕੁਝ ਵੀ ਸੰਸਾਰ ਜਗਤ ਵਿੱਚ ਕਾਰਨ ਨਹੀਂ ਕਰਦੇ, ਰੱਬ ਦੇ ਭਾਣੇ ਵਿੱਚ ਰਹਿੰਦੇ ਹਨ ਕਿ ਵਾਹਿਗੁਰੂ ਤੂੰ ਜੋ ਕੁਛ ਕਰਦਾ ਹੈ ਉਹ ਪ੍ਰਵਾਨ ਹੈ, ਆਪ ਜੋ ਚਾਹੁਣ ਉਹ ਕਰ ਸਕਦੇ। ਪਰ ਸਭ ਕਾਸੇ ਦੇ ਬਾਵਜੂਦ ਏਡੀ ਸਮਰੱਥਾ ਦੇ ਮਾਲਕ ਹੋ ਕੇ ਵੀ ਪਰਮੇਸ਼ਰ ਦੇ ਭਾਣੇ ਵਿੱਚ ਰਾਜੀ ਰਹਿੰਦੇ ਨੇ, ਇਸ ਨੂੰ ਹੀ ਅਜਰ ਜਰਨਾ ਕਹਿੰਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਅਸਥਾਨ ਨੂੰ ਅੱਜ ਆਪਾਂ ਆਖਦੇ ਹਾਂ, ਇਸ ਦਾ ਪਹਿਲਾ ਨਾਂ ਸੀ ਅਕਾਲ ਬੁੰਗਾ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਸ ਪਾਵਨ ਅਸਥਾਨ ਤੇ ਬੈਠ ਕੇ ਦੀਵਾਨ ਸਜਾਉਂਦੇ ਸੀ, ਕਦੇ ਕਦੇ ਸੰਗਤ ਵਿੱਚ ਨੀਚੇ ਧਰਤੀ ਦੇ ਉੱਤੇ ਬੈਠੇ ਹੋਣਾ ਭਾਈ ਸਾਹਿਬ ਭਾਈ ਗੁਰਦਾਸ ਵਰਗੇ ਗੁਰਸਿੱਖਾਂ ਨੇ, ਤੇ ਇੱਕ ਵਿਦਵਾਨ ਨੇ ਬਚਨ ਲਿਖੇ, ਕਹਿੰਦੇ ਕਦੇ ਕਦੇ ਗੁਰੂ ਹਰਗੋਬਿੰਦ ਸਾਹਿਬ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰ ਕੇ ਕਹਿੰਦੇ ਸੀ, ਆਓ ਭਾਈ ਗੁਰਦਾਸ ਜੀ ਸਾਡੇ ਨਾਲ ਬੈਠ ਜਾਓ। ਉਸ ਤਖ਼ਤ ਦੇ ਉੱਤੇ, ਉਸ ਥੜੇ ਦੇ ਉੱਤੇ ਜਿਸ ਨੂੰ ਅਕਾਲ ਬੁੰਗਾ ਅਕਾਲ ਤਖ਼ਤ ਸਾਹਿਬ ਕਹਿੰਦੇ, ਉੱਚਾ ਥੜਾ, ਇਹ ਦਿੱਲੀ ਦੇ ਤਖ਼ਤ ਨਾਲੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚਾ ਬਣਾਇਆ ਸੀ। ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕਰਨੀ, ਮਹਾਰਾਜ ਅਸੀਂ ਸੇਵਕ ਹਾਂ, ਗੁਲਾਮ ਹਾਂ ਤੇਰੇ ਦਰ ਦੇ, ਚਰਨ ਧੂੜ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਹਾਡੀ, ਮੈਂ ਥੱਲੇ ਹੀ ਠੀਕ ਹਾਂ ਇੱਥੇ ਸੰਗਤ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਹਿਣਾ, ਨਹੀਂ ਭਾਈ ਗੁਰਦਾਸ ਜੀ ਆਓ ਇਸ ਤਖ਼ਤ ਦੇ ਉੱਤੇ ਸਾਡੇ ਨਾਲ ਬੈਠੋ। ਜਦੋਂ ਭਾਈ ਗੁਰਦਾਸ ਜੀ ਨੇ ਆਖਣਾ, ਇਹ ਸਤਿਗੁਰੂ ਜੀ ਆਪ ਜੀ ਦੇ ਵਾਸਤੇ ਹੈ, ਅਸੀਂ ਸੇਵਕ ਹਾਂ, ਗੁਲਾਮ ਹਾਂ ਤੁਹਾਡੇ। ਛੇਵੇਂ ਪਾਤਸ਼ਾਹ ਕਦੇ ਕਦੇ ਬਚਨ ਕਿਹਾ ਕਰਦੇ ਸੀ, ਭਾਈ ਗੁਰਦਾਸ ਜੀ ਤੁਹਾਡੇ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਅੰਤਰ ਕੋਈ ਨਹੀਂ, ਬੰਦਗੀ ਭਗਤੀ ਕਰਕੇ ਪ੍ਰਭੂ ਦੀ ਇਬਾਦਤ ਨਾਮ ਸਿਮਰਨ ਵਿੱਚ ਜੁੜ ਕੇ ਸਿੱਖ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਤੁਹਾਡੇ ਵਰਗੇ ਮਹਾਨ ਗੁਰਸਿੱਖਾਂ ਦੇ ਹਿਰਦਿਆਂ ਦੇ ਉੱਤੇ ਗੁਰੂ ਨਾਨਕ ਚੌਂਕੜਾ ਮਾਰ ਕੇ ਬੈਠਾ ਹੈ, ਆਓ ਸਾਡੇ ਨਾਲ ਬੈਠੋ। ਇੰਨਾ ਪਿਆਰ ਬਖਸ਼ਦੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਗੁਰਦਾਸ ਵਰਗੇ ਮਹਾਨ ਗੁਰਸਿੱਖ ਨੂੰ ਤਖ਼ਤ ਦੇ ਉੱਤੇ, ਸਿੰਘਾਸਨ ਤੇ ਆਪਣੇ ਨਾਲ ਬਿਠਾ ਲੈਂਦੇ ਸਨ। ਐਸਾ ਗੁਰਸਿੱਖਾਂ ਦਾ ਜੀਵਨ ਸੀ। ਭਾਈ ਗੁਰਦਾਸ ਜੀ ਐਸੇ ਗੁਰਸਿੱਖਾਂ ਨੂੰ ਕਹਿੰਦੇ ਨੇ ਕਰਨ ਕਾਰਨ ਸਮਰੱਥ ਹੋਏ, ਕਾਰਨ ਕਰਨ ਨਾ ਕਾਰਨ ਕਰਨਾ, ਕਰਨ ਕਾਰਨ ਸਮਰੱਥ ਹੋ ਜਾਂਦੇ ਹਨ। ਜੋ ਕਰਨਾ ਚਾਹੁਣ ਗੁਰਸਿੱਖ ਪਿਆਰੇ ਗੁਰਮੁਖ ਜਨ ਉਹ ਕਰ ਸਕਦੇ ਹਨ, ਪਰ ਗੁਰਸਿੱਖਾਂ ਨੇ ਜੀਵਨ ਕੀ ਬਣਾ ਲਿਆ, ਉਹ ਆਪ ਕੁਝ ਕਾਰਨ ਨਹੀਂ ਕਰਦੇ, ਭਾਵ ਆਪਣੀ ਸ਼ਕਤੀ ਤਾਕਤ ਨਹੀਂ ਵਰਤਦੇ, ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਨੂੰ ਹੀ ਮੰਨਦੇ ਨੇ। ਕਹਿੰਦੇ ਵਾਹਿਗੁਰੂ ਅਸੀਂ ਤੇਰੇ ਭਾਣੇ ਵਿੱਚ ਰਹਿਣਾ ਹੈ, ਸਤਿਗੁਰੂ ਜੀ ਅਸੀਂ ਤੁਹਾਡੀ ਰਜ਼ਾ ਵਿੱਚ ਰਹਿਣਾ ਹੈ, ਕਿਉਂਕਿ ਅਸੀਂ ਸੇਵਕ ਬਣ ਕੇ ਜ਼ਿੰਦਗੀ ਜੀਣੀ ਹੈ। ਅਜ਼ਾਰ ਸ਼ਕਤੀ ਨੂੰ ਜਰ ਕੇ ਰੱਖਣਾ ਤੇ ਗੁਰੂ ਆਗਿਆ ਦਾ ਪਾਲਣ ਕਰਦੇ ਰਹਿਣਾ, ਇਹ ਜੀਵਨ ਬਣ ਗਿਆ ਹੈ ਉਹਨਾਂ ਦਾ। ਪਤਤ ਉਧਾਰਨ ਆਸਰਨ ਸਰਨਾ, ਅਖੀਰਲੀ ਤੁਕ ਵਿੱਚ ਪਤਤਾਂ ਦੇ ਉਧਾਰ ਕਰਨ ਵਾਲੇ ਬਣ ਜਾਂਦੇ ਹਨ ਜਿਹੜੇ ਗੁਰਸਿੱਖ ਗੁਰਮੁਖ ਜਨ ਹਨ। ਜਿਹੜੇ ਵਿਸ਼ਿਆਂ ਵਿਕਾਰਾਂ ਵਿੱਚ ਡਿੱਗੇ ਹੋਏ ਦੁਨੀਆਂ ਚ ਲੋਕ ਨੇ, ਉਹਨਾਂ ਦਾ ਵੀ ਉਧਾਰ ਕਰ ਦਿੰਦੇ ਨੇ ਆਪਣੀ ਸੰਗਤ ਵਿੱਚ ਰੱਖ ਕੇ, ਭਾਵ ਜਿਨ੍ਹਾਂ ਨੂੰ ਕੋਈ ਸ਼ਰਨ ਨਾ ਦੇ ਸਕੇ ਉਹਨਾਂ ਨੂੰ ਵੀ ਗੁਰੂ ਦੀ ਸ਼ਰਨ ਵਿੱਚ ਲਿਆ ਕੇ ਮੁਕਤ ਕਰ ਦਿੰਦੇ ਹਨ। ਗੁਰਸਿੱਖ ਗੁਰੂ ਦੇ ਪਿਆਰੇ, ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਆਪ ਤੇ ਗੁਰੂ ਦੀ ਸ਼ਰਨ ਪਏ ਹੀ ਨੇ ਉਹ, ਆਪ ਤੇ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੀ ਨੇ ਉਹ, ਪਰ ਸਾਧ ਸੰਗਤ ਉਹ ਹੋਰਨਾਂ ਨੂੰ ਪਤਤ ਵਿਕਾਰਾਂ ਵਿੱਚ, ਪਾਪਾਂ ਵਿੱਚ ਗਲਤਾਨ ਜਿਹੜੇ ਲੋਕ ਨੇ, ਉਹਨਾਂ ਨੂੰ ਵੀ ਗੁਰੂ ਦੀ ਸ਼ਰਨ ਵਿੱਚ ਲਿਆ ਕੇ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਵੀ ਪਾਰ ਕਰ ਦਿੰਦੇ ਹਨ। ਵਾਰ 18ਵੀਂ ਦੀ ਪੌੜੀ 17ਵੀਂ ਵਿੱਚ ਫਿਰ ਉਹਨਾਂ ਗੁਰਮੁਖ ਜਨਾਂ ਦਾ, ਗੁਰਸਿੱਖ ਪਿਆਰਿਆਂ ਦਾ ਵਰਣਨ ਕਰਦਿਆਂ ਫੁਰਮਾਨ ਕਰ ਰਹੇ ਨੇ। ਗੁਰਮੁਖ ਭੈ ਵਿੱਚ ਜੰਮਣਾ, ਭੈ ਵਿੱਚ ਰਹਿਣਾ, ਭੈ ਵਿੱਚ ਚੱਲਣਾ, ਸਾਧ ਸੰਗਤ ਭੈ ਭਾਏ ਵਿੱਚ, ਭਗਤ ਵਛਲ ਕਰ ਅਛਲ ਛਲਣਾ, ਜਲ ਵਿੱਚ ਕਮਲ ਅਲਿਪਤ ਹੋਏ, ਆਸ ਨਿਰਾਸ ਵਲੇ ਵੈ ਵਲਣਾ, ਅਹਿਰਨ ਘਾਣ ਹੀਰੇ ਜੁਗਤ, ਗੁਰਮਤ ਨਿਹਚਲ ਅਟਲ ਨਾ ਟਲਣਾ, ਪਰ ਉਪਕਾਰ ਵਿਚਾਰ ਵਿੱਚ ਜੀ ਦਇਆ ਮੋਮ ਵਾਂਗੀ ਢਲਣਾ, ਚਾਰ ਵਰਨ ਤੰਬੋਲ ਰਸ ਆਪ ਗਵਾਏ ਰਲਾਇਆ ਰਲਣਾ, ਵੱਟੀ ਤੇਲ ਦੀਵਾ ਹੋਏ ਬਲਣਾ, ਵੱਟੀ ਤੇਲ ਦੀਵਾ ਹੋਏ ਬਲਣਾ। ਗੁਰਮੁਖ ਜਨਾਂ ਦਾ ਜੀਵਨ ਦੱਸਦੇ ਨੇ। ਗੁਰਮੁਖ ਭੈ ਵਿੱਚ ਜੰਮਣਾ, ਭੈ ਵਿੱਚ ਰਹਿਣਾ, ਭੈ ਵਿੱਚ ਚੱਲਣਾ। ਹੁਣ ਅਰਥ ਬਹੁਤੇ ਔਖੇ ਤੇ ਨਹੀਂ ਨਾ ਇਸ ਤੁਕ ਦੇ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਗੁਰੂ ਦੀ ਸ਼ਰਨ ਪਏ ਹੋਏ, ਜਿਹੜੇ ਭੈ ਵਿੱਚ ਹੀ ਜੰਮਦੇ ਨੇ, ਭੈ ਵਿੱਚ ਹੀ ਰਹਿੰਦੇ ਨੇ, ਤੇ ਭੈ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਚੱਲਦਿਆਂ ਹੋਇਆਂ ਸਾਧ ਸੰਗਤ ਸੰਸਾਰ ਜਗਤ ਤੋਂ ਜਦੋਂ ਅਕਾਲ ਚਲਾਣਾ ਕਰਦੇ ਨੇ, ਤਾਂ ਵੀ ਮਾਲਕ ਦੇ ਭੈ ਵਿੱਚ ਹੀ ਰਹਿੰਦੇ ਹਨ। ਭੈ ਵਿੱਚ ਜੰਮਣਾ, ਭੈ ਵਿੱਚ ਰਹਿਣਾ, ਭੈ ਵਿੱਚ ਚੱਲਣਾ, ਭੈ ਵਿੱਚ ਜਨਮ, ਭੈ ਵਿੱਚ ਹੀ ਸੰਸਾਰ ਤੋਂ ਅਕਾਲ ਚਲਾਣਾ, ਤੇ ਰੱਬ ਦੇ ਭਾਉ ਦੇ ਵਿੱਚ ਹੀ ਸਾਧ ਸੰਗਤ ਸਾਰੇ ਦਾ ਸਾਰਾ ਜੀਵਨ ਰਹਿੰਦੇ ਨੇ, ਹੁਕਮ ਦੇ ਵਿੱਚ, ਰਜ਼ਾ ਚ, ਉਹਦੇ ਡਰ ਦੇ ਵਿੱਚ ਹੀ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਜਿਨ੍ਹਾਂ ਦੇ ਮਨ ਚ ਉਹਦਾ ਭਾਉ ਹੈ, ਡਰ ਹੈ, ਉਹਨਾਂ ਦੇ ਮਨ ਵਿੱਚ ਹੀ ਰੱਬ ਦਾ ਪਿਆਰ ਹੈ। ਆ ਦੱਸ ਰਹੇ ਹੁਣ ਅਗਲੀ ਪੰਕਤੀ ਚ, ਸਾਧ ਸੰਗਤ ਭੈ ਭਾਏ ਵਿੱਚ, ਭਗਤ ਵਛਲ ਕਰ ਅਛਲ ਛਲਣਾ। ਸਾਧ ਸੰਗਤ ਵਿੱਚ ਭੈ ਅਤੇ ਪ੍ਰੇਮਾ ਭਗਤੀ ਦੇ ਨਾਲ ਨਾਲ ਸਾਧ ਸੰਗਤ ਉਹ ਕੀ ਕਰਦੇ ਨੇ, ਨਿਰੰਕਾਰ ਪਰਮਾਤਮਾ ਜਿਹੜਾ ਭਗਤ ਵਛਲ, ਕਿਸੇ ਤੋਂ ਛਲਿਆ ਨਹੀਂ ਜਾ ਸਕਦਾ, ਉਹਨੂੰ ਵੀ ਛਲ ਲੈਂਦੇ। ਛਲ ਲੈਂਦੇ ਦਾ ਭਾਵ ਰੱਬ ਨੂੰ ਵੀ ਵਸ ਚ ਕਰ ਲੈਂਦੇ। ਇਹਨਾਂ ਦੋ ਗੁਣਾਂ ਕਰਕੇ ਸਾਧ ਸੰਗਤ, ਕਿਹੜਾ ਕਿਹੜਾ ਗੁਣ, ਇੱਕ ਭੈ, ਦੂਜਾ ਭਾਉ। ਭੈ ਦਾ ਅਰਥ ਡਰ, ਭਾਉ ਦਾ ਅਰਥ ਪ੍ਰੇਮ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਸੀ, ਇਹ ਜਿਹੜਾ ਗੁਰੂ ਦਾ ਭੈ ਹੈ ਜਾਂ ਰੱਬ ਦਾ ਭੈ ਹੈ, ਇਹ ਨਿਰਮਲ ਭੈ ਹੈ। ਸਾਧ ਸੰਗਤ, ਦੁਨੀਆਂ ਵਿੱਚ ਕਿਸੇ ਕੋਲੋਂ ਡਰਨਾ, ਸੰਸਾਰ ਵਿੱਚ ਕਿਸੇ ਮਨੁੱਖ ਇਨਸਾਨ ਦਾ ਡਰ ਹੋਣਾ, ਉਹ ਨਿਰਮਲ ਭਾਉ ਨਹੀਂ ਹੈ। ਉਹ ਭਾਉ, ਨਿਰਮਲ ਭਾਉ ਦਾਸ ਇਸ ਲਈ ਬੇਨਤੀ ਕਰ ਰਿਹਾ, ਨਿਰਮਲ ਭਾਉ ਦਾ ਮਤਲਬ ਹੈ ਜਿਹੜਾ ਤੁਹਾਡੇ ਜੀਵਨ ਨੂੰ ਨਿਰਮਲ ਬਣਾ ਦਿੰਦਾ ਹੈ, ਐਸਾ ਭੈ ਜਿਹੜਾ ਤੁਹਾਡਾ ਜੀਵਨ ਪਵਿੱਤਰ ਬਣਾ ਦੇ, ਤੇ ਉਹ ਤੇ ਭਾਉ ਪਵਿੱਤਰ ਹੋ ਗਿਆ। ਫਿਰ ਹੁਣ ਗੁਰੂ ਕੋਲੋਂ ਡਰ ਕੇ ਰਹੀਏ ਕਿ ਮੈਂ ਕਾਮੀ ਨਹੀਂ ਹੋਣਾ, ਗੁਰੂ ਦੇ ਭੈ ਚ ਰਹੀਏ ਮੈਂ ਕ੍ਰੋਧੀ ਨਹੀਂ ਹੋਣਾ, ਮੈਂ ਹੰਕਾਰ ਹਉਮੈ ਵਿੱਚ ਨਹੀਂ ਗਰਸੇ ਜਾਣਾ, ਮੈਂ ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਨਹੀਂ ਤੱਕਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਕਿਉਂ? ਕਿਉਂਕਿ ਅੰਦਰ ਗੁਰੂ ਦਾ ਭੈ ਹੈ ਕਿ ਮਾਲਕ ਲੇਖਾ ਮੰਗੇਗਾ। ਜੇ ਬੁਰੇ ਕਰਮ ਕੀਤੇ, ਪਾਪ ਕਰਮ ਕੀਤੇ, ਤੇ ਲੇਖਾ ਦੇਣਾ ਪਏਗਾ, ਮਾਰ ਪਏਗੀ ਜਮਾਂ ਦੀ, ਦੁੱਖ ਝੱਲਣੇ ਪੈਣਗੇ ਲੋਕ ਪਰਲੋਕ ਵਿੱਚ। ਹੁਣ ਭੈ ਰੱਖਿਆ ਅੰਦਰ, ਪਰ ਉਸ ਭੈ ਨੇ ਕੀ ਕੀਤਾ, ਤੁਹਾਡਾ ਜੀਵਨ ਨਿਰਮਲ ਬਣਾ ਦਿੱਤਾ, ਤੁਹਾਡਾ ਜੀਵਨ ਸੋਹਣਾ ਬਣਾ ਦਿੱਤਾ ਉਸ ਭੈ ਨੇ, ਡਰ ਨੇ। ਜਿਹੜੇ ਲੋਕ ਰੱਬ ਕੋਲੋਂ ਨਹੀਂ ਡਰਦੇ, ਗੁਰੂ ਕੋਲੋਂ ਨਹੀਂ ਡਰਦੇ, ਗੁਰੂ ਦਾ ਭੈ ਰੱਬ ਦਾ ਭੈ ਨਹੀਂ ਮੰਨਦੇ, ਸਾਧ ਸੰਗਤ, ਉਹ ਵਿਸ਼ਿਆਂ ਵਕਾਰਾਂ ਪਾਪਾਂ ਸ਼ਰਾਬਾਂ ਕਬਾਬਾਂ ਚ ਮਸਤ ਨੇ। ਉਹ ਕੋਈ ਭੈ ਨਹੀਂ ਤੇ ਦੁਖੀ, ਠੋਕਰਾਂ ਖਾ ਰਹੇ ਸੰਸਾਰ ਜਗਤ ਚ, ਖੁਆਰ ਹੋ ਰਹੇ। ਇਸ ਲਈ ਇਹ ਜਿਹੜਾ ਰੱਬ ਦਾ ਭਾਉ ਹੈ, ਨਿਰਮਲ ਭਾਉ ਹੈ। ਦੁਨੀਆਂ ਦੀ ਪ੍ਰੀਤ ਨੂੰ ਝੂਠੀ ਪ੍ਰੀਤ ਆਖਿਆ, ਜਿੱਥੇ ਆਪਣਾ ਸਵਾਰਥ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਪਰ ਉਹੀਓ ਪ੍ਰੀਤ ਜਦੋਂ ਰੱਬ ਨਾਲ ਪਾਈ, ਸਾਚੀ ਪ੍ਰੀਤ, ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਸੱਚੀ ਹੈ ਪ੍ਰੀਤ ਪ੍ਰਭੂ ਦੀ, ਜਿਹੜੀ ਰੱਬ ਦੀ ਦਰਗਾਹ ਤੱਕ, ਪ੍ਰਭੂ ਦੀ ਹਜ਼ੂਰੀ ਤੱਕ ਜਾ ਕੇ ਸਾਡਾ ਸਾਥ ਦਿੰਦੀ ਹੈ, ਜਮਾਂ ਦੀ ਮਾਰ ਤੋਂ ਤੇ ਦੁੱਖਾਂ ਤੋਂ ਛਡਾ ਲੈਂਦੀ ਹੈ। ਪ੍ਰਭੂ ਦੀ ਪ੍ਰੀਤ ਸੱਚੀ ਹੈ। ਇਸ ਲਈ ਨਾਨਕ ਜਿਨ ਮਨ ਭਉ ਤਿਨਾ ਮਨ ਭਾਉ, ਉਹ ਪ੍ਰਭੂ ਦਾ ਪਿਆਰਾ ਪ੍ਰੇਮ, ਪ੍ਰਭੂ ਦਾ ਨਿਰਮਲ ਭਉ, ਐਸਾ ਉੱਚਾ ਜੀਵਨ ਤੁਹਾਡਾ ਬਣਾ ਦਿੰਦਾ ਜਿਹੜਾ ਪਰਮਾਤਮਾ ਭਗਤ ਵਛੜ ਹੈ ਨਾ, ਭਗਤੀ ਨੂੰ ਪਿਆਰ ਕਰਦਾ ਹੈ, ਤੇ ਉਹ ਪਰਮਾਤਮਾ ਅਛਲ ਹੈ ਜਿਹੜਾ ਕਿਸੇ ਕੋਲੋਂ ਨਹੀਂ ਛਲਿਆ ਜਾ ਸਕਦਾ। ਕਹਿੰਦੇ ਅਛਲ ਛਲਣਾ, ਗੁਰਮੁਖ ਜਨ ਉਹਨੂੰ ਵੀ ਛਲ ਲੈਂਦੇ ਨੇ। ਛਲ ਲੈਂਦੇ ਦਾ ਮਤਲਬ ਆਪਣੇ ਵਸ ਵਿੱਚ ਕਰ ਲੈਂਦੇ ਨੇ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੈ। ਏਕ ਸਮੇਂ ਮੋਕੋ ਗਹਿ ਬਾਂਧੈ, ਤੌਫਨ ਮੋਪੈ ਜਵਾਬ ਨਾ ਹੋਏ। ਇਹ ਗੁਰਮੁਖ ਜਨਾਂ ਦਾ ਜੀਵਨ ਬਣ ਜਾਂਦਾ ਹੈ, ਰੱਬ ਦੇ ਭਉ ਤੇ ਰੱਬ ਦੇ ਪਿਆਰ ਵਿੱਚ ਭਿੱਜ ਕੇ। ਜੀਵਨ ਵਿੱਚ ਰਹਿੰਦੇ ਕਿਵੇਂ ਨੇ ਰੱਬ ਦੇ ਪਿਆਰੇ? ਜਲ ਵਿੱਚ ਕਮਲ ਅਲਿਪਤ ਹੋਏ, ਆਸ ਨਿਰਾਸ ਵਲੇਵੈ ਵਲਣਾ। ਗੁਰਮੁਖ ਜਨ ਸੰਸਾਰ ਦੀ ਮੋਹ ਮਾਇਆ ਦੀਆਂ ਆਸਾਂ ਤੋਂ ਨਿਰ ਆਸ ਹੋ ਕੇ ਰਹਿੰਦੇ ਹਨ, ਜਿਵੇਂ ਕਮਲ ਦਾ ਫੁੱਲ ਜਲ ਵਿੱਚ ਉੱਗ ਕੇ ਵੀ ਜਲ ਤੋਂ ਨਿਰਲੇਪ ਹੈ। ਦੁਨੀਆਂ ਦੇ ਕਾਰੋਬਾਰ, ਸੰਸਾਰ ਦੇ ਆਰ ਪਾਰ ਧੰਦਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੀ ਮੋਹ ਮਾਇਆ ਤੋਂ ਅਲੇਪ ਰਹਿੰਦੇ ਹਨ, ਨਿਰਲੇਪ ਰਹਿੰਦੇ ਹਨ। ਇਸ ਲਈ ਸਾਧ ਸੰਗਤ, ਸੰਸਾਰ ਜਗਤ ਦੇ ਵਿੱਚ ਜਿੰਨੇ ਮਰਜ਼ੀ ਵਿਸ਼ੇ ਵਿਕਾਰ ਪਾਪ ਬੁਰਿਆਈਆਂ ਹੋਣ, ਪਰ ਗੁਰਮੁਖ ਜਨ ਪੱਕੇ ਜੀਵਨ ਵਾਲੇ ਰਹਿੰਦੇ ਹਨ, ਉੱਤਮ ਜੀਵਨ ਵਾਲੇ ਰਹਿੰਦੇ ਹਨ। ਦੁਨੀਆਂ ਦੇ ਵਿਕਾਰ ਉਹਨਾਂ ਨੂੰ ਨਹੀਂ ਛੱਡ ਸਕਦੇ, ਕਿਉਂਕਿ ਉਹਨਾਂ ਨੇ ਤੇ ਰੱਬ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ ਹੈ। ਅਹਰਨ ਘਣ ਹੀਰੇ ਜੁਗਤ, ਗੁਰਮਤ ਨਿਹਚਲ ਅਟਲ ਨਾ ਟਲਣਾ। ਅਹਰਨ ਅਤੇ ਵਦਾਨ ਵਿੱਚ ਹੀਰੇ ਦੀ ਤਰ੍ਹਾਂ ਅਟਲ ਰਹਿ ਕੇ ਗੁਰਮਤ ਵਿੱਚ ਨਿਹਚਲ ਹੋ ਕੇ ਚੱਲਦੇ ਹਨ, ਭਾਵ ਹਰ ਤਰ੍ਹਾਂ ਦੇ ਕਸ਼ਟਾਂ ਤੇ ਦੁੱਖਾਂ ਨੂੰ ਤੇ ਸਹਿੰਦੇ ਨੇ, ਪਰੰਤੂ ਮਾਲਕ ਵਾਲੇ ਪਾਸਿਓਂ ਮੁੱਖ ਨਹੀਂ ਮੋੜਦੇ, ਰੱਬ ਵਾਲੇ ਪਾਸਿਓਂ ਮੂੰਹ ਨਹੀਂ ਮੋੜਦੇ। ਜਿਵੇਂ ਕੋਈ ਹੀਰੇ ਆਦਿਕ ਜਦੋਂ ਘੜੇ ਜਾਂਦੇ ਨੇ, ਇੱਕ ਛੋਟੀ ਜਿਹੀ ਆਰਣ ਹੈ, ਇੱਕ ਛੋਟੀ ਜਿਹੀ ਹਥੌੜੀ ਹੈ, ਉਹ ਹਥੌੜੀ ਦੀ ਮਾਰ ਵੀ ਹੀਰਿਆਂ ਨੇ ਸਹੀ ਆਰਣ ਦੇ ਉੱਤੇ ਵੀ ਰੱਖੇ, ਪਰ ਜਦੋਂ ਹੀਰਾ ਘੜਿਆ ਗਿਆ ਫਿਰ ਕਿਸੇ ਦੇ ਗਲ ਦਾ ਸ਼ਿੰਗਾਰ ਬਣ ਗਿਆ, ਮੋਤੀ ਬਣ ਕੇ, ਕੀਮਤੀ ਹੀਰਾ ਬਣ ਕੇ। ਇਸੇ ਤਰ੍ਹਾਂ ਗੁਰਮੁਖ ਜਨ ਸੰਸਾਰ ਜਗਤ ਦੇ ਵਿੱਚ ਭਾਵੇਂ ਆਗਿਆ ਦਾ ਪਾਲਣ ਕਰਦੇ ਨੇ, ਕੋਈ ਦੁੱਖ ਵੀ ਸਹਿਣ ਹੁਕਮ ਵਿੱਚ ਰਹਿ ਕੇ, ਪਰ ਸਾਧ ਸੰਗਤ ਹਰ ਤਰ੍ਹਾਂ ਦੇ ਕਸ਼ਟਾਂ ਤੇ ਦੁੱਖਾਂ ਨੂੰ ਸਹਿ ਕੇ ਗੁਰਮਤ ਦੇ ਵਿੱਚ ਨਿਹਚਲ ਹੋ ਕੇ ਰਹਿੰਦੇ ਹਨ। ਨਿਹਚਲ ਹੋ ਕੇ ਰਹਿਣ ਦਾ ਭਾਵ ਅਚਲ, ਕਿਤੇ ਵੀ ਉਹਨਾਂ ਦਾ ਮਨ ਇੱਧਰ ਉੱਧਰ ਚਲਾਏ ਮਾਨ ਨਹੀਂ ਹੁੰਦਾ, ਕੇਵਲ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਪਰ ਉਪਕਾਰ ਵਿਚਾਰ ਵਿੱਚ ਜੀ ਦਇਆ ਮੋਮ ਵਾਂਗ ਢਲਣਾ। ਪਰ ਉਪਕਾਰ ਦੀ ਵਿਚਾਰ ਹੀ ਆਪਣੇ ਦਿਲ ਦੇ ਵਿੱਚ ਗੁਰਮੁਖ ਜਨ ਰੱਖਦੇ ਹਨ। ਹਰ ਵਕਤ ਮਨ ਹਿਰਦੇ ਚ ਪਰ ਉਪਕਾਰ, ਦੂਸਰਿਆਂ ਦਾ ਭਲਾ ਕਰਨ ਵਾਲੀ ਬਿਰਤੀ, ਇੰਨੀ ਦਇਆ ਹੈ ਉਹਨਾਂ ਗੁਰਮੁਖ ਜਨਾਂ ਦੇ ਅੰਦਰ, ਕਿਸੇ ਦਾ ਦੁੱਖ ਵੇਖ ਕੇ ਮੋਮ ਵਾਂਗੂ ਢਲ ਜਾਂਦੇ ਹਨ, ਕਿਸੇ ਨੂੰ ਦੁਖੀ ਵੇਖ ਕੇ ਮੋਮ ਵਾਂਗ ਢਲ ਜਾਂਦੇ ਹਨ, ਕਿਸੇ ਨੂੰ ਗਰੀਬ ਵੇਖ ਕੇ, ਕਿਸੇ ਨੂੰ ਰੁਲਦਾ ਵੇਖ ਕੇ, ਜਿਵੇਂ ਮੋਮ ਨੂੰ ਮਾੜਾ ਜਿਹਾ ਸੇਕ ਲੱਗੇ ਨਾ, ਜਿਵੇਂ ਮੋਮਬੱਤੀ ਹੁੰਦੀ ਹੈ, ਮਾੜਾ ਜਿਹਾ ਸੇਕ ਲੱਗੇ ਤੇ ਉਹ ਢਲਣੀ ਸ਼ੁਰੂ ਹੋ ਜਾਂਦੀ ਮੋਮ। ਗੁਰਮੁਖ ਜਨਾਂ ਦਾ ਜਿਹੜਾ ਦਿਲ ਹੈ ਉਹ ਮੋਮ ਵਰਗਾ ਹੈ, ਥੋੜਾ ਜਿਹਾ ਵੀ ਕਿਸੇ ਦਾ ਦੁੱਖ ਵੇਖਿਆ, ਉਹਨਾਂ ਦੇ ਮਨ ਹਿਰਦੇ ਨੂੰ ਜਿਵੇਂ ਸੇਕ ਲੱਗਾ, ਢਲ ਜਾਂਦੇ ਹਨ। ਭਾਵ ਇਹਦੇ ਤੇ ਦਇਆ ਕਰਾਂ ਮੈਂ, ਇਹਨੂੰ ਡਿੱਗੇ ਹੋਏ ਨੂੰ ਉਠਾਵਾਂ। ਸਾਧ ਸੰਗਤ, ਦੁਨਿਆਵੀ ਦੁੱਖ, ਦੁਨਿਆਵੀ ਬਿਪਤਾ ਵਿੱਚ ਕੋਈ ਫਸਿਆ ਹੋਵੇ ਤੇ ਗੁਰਮੁਖ ਉਹਦਾ ਭਲਾ ਤੇ ਕਰਦੇ ਹੀ ਨੇ। ਜਿਹੜੇ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੇ ਖੂਹ ਚ ਵੀ ਡਿੱਗੇ ਲੋਕ ਨੇ ਨਾ, ਉਹਨਾਂ ਨੂੰ ਵੀ ਜਦੋਂ ਪਾਪਾਂ ਦੀ ਅੱਗ ਵਿੱਚ ਸੜਦਿਆਂ ਨੂੰ ਗੁਰਮੁਖ ਜਨ ਗੁਰੂ ਦੇ ਸਿੱਖ ਤੱਕਦੇ ਨੇ, ਤਾਂ ਵੀ ਗੁਰਸਿੱਖਾਂ ਦਾ ਮਨ ਜਿਹੜਾ ਉਹ ਢਲਦਾ ਹੈ, ਮੋਮ ਵਾਂਗੂ ਪੱਗਰ ਜਾਂਦਾ ਹੈ, ਪਿਘਲ ਜਾਂਦਾ ਉਹਨਾਂ ਦਾ ਮਨ, ਵੀ ਇਹ ਪਾਪਾਂ ਦੀ ਅੱਗ ਚ ਸੜਦੇ ਨੇ, ਹੋਵੇ ਨਾ ਤੇ ਇਹਨਾਂ ਨੂੰ ਵੀ ਰੱਬ ਨਾਲ ਜੋੜਿਆ ਜਾਵੇ, ਪਰਮੇਸ਼ਰ ਦੇ ਚਰਨਾਂ ਵਿੱਚ ਜੋੜੀਏ। ਐਸਾ ਵੀ ਗੁਰਮੁਖ ਜਨਾਂ ਦਾ ਜਿਹੜਾ ਮਨ ਹੈ ਉਹਦੇ ਵਿੱਚ ਦਇਆ ਹੈ, ਉਹਦੇ ਵਿੱਚ ਤਰਸ ਭਰਪੂਰ ਹਿਰਦਾ ਹੈ ਉਹਨਾਂ ਦੇ ਅੰਦਰ, ਜਿਹੜੇ ਰੱਬ ਤੋਂ ਟੁੱਟਿਆਂ ਨੂੰ ਵੀ ਬਾਂਹ ਫੜ ਕੇ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਚਾਰ ਵਰਨ ਤੰਬੋਲ ਰਸ ਆਪ ਗਵਾਏ ਰਲਾਇਆ ਰਲਣਾ। ਚਾਰ ਵਰਨ, ਸਾਧ ਸੰਗਤ, ਖੱਤਰੀ ਬ੍ਰਾਹਮਣ ਸੂਦ ਵੈਸ਼ ਕਹਿੰਦੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਪਾਨ ਦੇ ਬੀੜਿਆਂ ਵਾਂਗੂ ਆਪਾ ਭਾਵ ਗਵਾ ਕੇ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦੇ ਉਹਨਾਂ ਨੂੰ। ਸਾਧ ਸੰਗਤ, ਪ੍ਰੇਰਨਾ ਦਿੰਦੇ ਨੇ ਵੀ ਮਨ ਹਿਰਦੇ ਚੋਂ ਆਪਾ ਭਾਵ ਗਵਾ ਦਿਓ, ਮੈਂ ਮੇਰੀ ਛੱਡ ਦਿਓ, ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਉਹਨਾਂ ਸਾਰਿਆਂ ਨੂੰ ਫਿਰ ਗੁਰੂ ਦੇ ਚਰਨਾਂ ਨਾਲ ਜੋੜ ਕੇ ਆਪਣੇ ਵਿੱਚ ਹੀ ਰਲਾ ਲੈਂਦੇ, ਉਹਨਾਂ ਨੂੰ ਗੁਰਸਿੱਖਾਂ ਦੇ ਵਿੱਚ ਹੀ ਰਲਾ ਲੈਂਦੇ ਨੇ, ਕਿਸੇ ਨਾਲ ਦਵੈਸ਼ ਈਰਖਾ ਨਹੀਂ ਰੱਖਦੇ, ਭਾਵ ਟੁੱਟਿਆਂ ਹੋਇਆਂ ਨੂੰ ਵੀ ਗੁਰੂ ਚਰਨਾਂ ਨਾਲ ਜੋੜ ਦਿੰਦੇ ਹਨ ਗੁਰਮੁਖ ਜਨ। ਵੱਟੀ ਤੇਲ ਦੀਵਾ ਹੋਏ ਬਲਣਾ, ਵੱਟੀ ਤੇਲ ਦੇ ਦੀਵੇ ਵਾਂਗੂ ਆਪ ਬਲਦੇ ਆ, ਚਾਨਣ ਦੂਸਰਿਆਂ ਨੂੰ ਦਿੰਦੇ। ਜਿਹੜੀ ਵੱਟੀ ਹੈ, ਹੁਣ ਦੀਵਾ ਜਗਦਾ ਤੇ ਆਪਾਂ ਦੇਖਦੇ ਹਾਂ, ਦੀਵੇ ਦੇ ਵਿੱਚ ਤੇਲ ਵੀ ਹੈ ਤੇ ਦੀਵੇ ਦੇ ਵਿੱਚ ਵੱਟੀ ਵੀ ਹੈ। ਪਰ ਸਾਧ ਸੰਗਤ ਇੱਕ ਗੱਲ ਚੇਤੇ ਚ ਰੱਖਣਾ, ਹੁਣ ਜਿਹੜਾ ਦੀਵਾ ਹੈ ਉਹ ਚਾਨਣ ਤੇ ਦਿੰਦਾ ਦੂਸਰਿਆਂ ਨੂੰ, ਪਰ ਉਹ ਚਾਨਣ ਮਿਲ ਰਿਹਾ ਹੈ ਵੱਟੀ ਦੁਆਰਾ ਤੇ ਤੇਲ ਦੁਆਰਾ, ਪਰ ਦੋਵੇਂ ਆਪ ਸੜ ਰਹੇ ਨੇ। ਤੇਲ ਵੀ ਸੜ ਰਿਹਾ ਹੈ ਤੇ ਵੱਟੀ ਵੀ ਸੜ ਰਹੀ ਹੈ। ਹੁਣ ਧਿਆਨ ਨਾਲ ਸੁਣਨਾ ਸਾਧ ਸੰਗਤ, ਵੱਟੀ ਆਪ ਵੀ ਸੜ ਰਹੀ ਆ, ਤੇਲ ਵੀ ਸੜ ਰਿਹਾ, ਪਰ ਚਾਨਣ ਦੂਸਰਿਆਂ ਨੂੰ ਦੇ ਰਹੇ ਨੇ। ਐਸੇ ਜਿਹੜੇ ਰੱਬ ਦੇ ਪਿਆਰੇ ਨੇ, ਆਪ ਕਦੇ ਕਦੇ ਦੁੱਖ ਝੱਲ ਕੇ, ਬਿਪਤਾ ਤਕਲੀਫ਼ ਝੱਲ ਕੇ ਸਾਧ ਸੰਗਤ ਚਾਨਣ ਦੂਸਰਿਆਂ ਨੂੰ ਦਿੰਦੇ ਨੇ। ਸੁੱਖਾਂ ਦਾ ਚਾਨਣ, ਖੁਸ਼ੀਆਂ ਖੇੜਿਆਂ ਦਾ ਪ੍ਰਕਾਸ਼ ਦੂਸਰਿਆਂ ਨੂੰ ਵੰਡਦੇ ਹਨ। ਇਸ ਲਈ ਸ਼ਰਧਾ ਦੀ ਵੱਟੀ ਤੇ ਪ੍ਰੇਮ ਦੇ ਤੇਲ ਨਾਲ ਗੁਰਮੁਖ ਜਨ ਆਪਣੇ ਪੁਰ ਕਸ਼ਟ ਸਹਾਰ ਕੇ ਵੀ ਲੋਕਾਂ ਨੂੰ ਪ੍ਰਕਾਸ਼ ਕਰਦੇ ਹਨ, ਲੋਕਾਂ ਨੂੰ ਚਾਨਣ ਦਿੰਦੇ ਹਨ। ਭਾਵ ਇਸੇ ਵਿੱਚ ਹੀ ਗੁਰਮੁਖ ਜਨ ਜਿਹੜੇ ਨੇ ਉਹਨਾਂ ਦੀ ਖੂਬਸੂਰਤੀ ਹੈ, ਤਾਂ ਹੀ ਤੇ ਉਹਨਾਂ ਦਾ ਜੀਵਨ ਸੋਹਣਾ ਹੈ। ਆਪ ਦੁੱਖ ਕਸ਼ਟ ਝੱਲ ਕੇ ਵੀ ਸੁੱਖ ਦੇਣਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਹੁਣ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਕਹਿਣ ਲੱਗੇ ਦੀਵਾ ਮੇਰਾ ਏਕ ਨਾਮ, ਮੇਰੇ ਕੋਲ ਪਰਮੇਸ਼ਰ ਦੇ ਨਾਮ ਦਾ ਦੀਵਾ ਹੈ, ਤੇ ਦੀਵੇ ਵਿੱਚ ਤੇਲ ਕਾਹਦਾ ਪਾਇਆ? ਕਹਿੰਦੇ ਆਪਣੀ ਜ਼ਿੰਦਗੀ ਦੇ ਦੁੱਖਾਂ ਦਾ ਤੇਲ ਪਾ ਦਿੱਤਾ ਮੈਂ ਉਹਦੇ ਚ, ਨਾਮ ਦਾ ਦੀਵਾ, ਤੇ ਦੁੱਖਾਂ ਦਾ ਵਿੱਚ ਮੈਂ ਪਾ ਦਿੱਤਾ ਤੇਲ, ਤੇ ਜਿਉਂ ਜਿਉਂ ਦੀਵਾ ਬਲਦਾ ਤੇਲ ਸੜਦਾ ਜਾਂਦਾ, ਮੁੱਕਦਾ ਜਾਂਦਾ ਤੇਲ। ਭਾਵ ਜਿਉਂ ਜਿਉਂ ਇਹ ਨਾਮ ਦਾ ਦੀਵਾ ਬਲਦਾ ਹੈ ਸਾਧ ਸੰਗਤ, ਹੁਣ ਕੀ ਹੋ ਗਿਆ? ਦੁੱਖਾਂ ਦਾ ਤੇਲ ਮੁੱਕਦਾ ਜਾਂਦਾ ਹੈ। ਇੱਕ ਦਿਨ ਐਸਾ ਆ ਜਾਂਦਾ ਜਦੋਂ ਮੇਰਾ ਜਮਾਂ ਨਾਲੋਂ ਵੀ ਸੰਬੰਧ ਟੁੱਟ ਜਾਂਦਾ, ਮੌਤ ਵੀ ਹੁਣ ਮੈਨੂੰ ਨਹੀਂ ਡਰਾ ਸਕਦੀ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਦੁੱਖ ਵਿੱਚ ਮਤਲਬ ਉਸ ਦੀਵੇ ਦੇ ਵਿੱਚ ਮੈਂ ਦੁੱਖਾਂ ਦਾ ਤੇਲ ਪਾ ਦਿੱਤਾ, ਉਹਨ ਚਾਨਣ ਉਹ ਸੋਖਿਆ। ਹੁਣ ਦੀਵਾ ਜਲਿਆ, ਦੀਵੇ ਨੇ ਦਿੱਤਾ ਲੋਕਾਂ ਨੂੰ ਚਾਨਣ, ਉਹ ਸੋਖਿਆ ਤੇ ਤੇਲ ਸੁੱਕਦਾ ਗਿਆ ਵਿੱਚੋਂ, ਮੁੱਕਦਾ ਗਿਆ ਤੇਲ, ਤੇ ਤੇਲ ਕੀ ਹੈ? ਦੁੱਖ, ਦੁੱਖ ਮੁੱਕਦੇ ਗਏ। ਚੂਕਾ ਜਮ ਸਿਉ ਮੇਲ, ਜਮਾਂ ਨਾਲੋਂ ਵੀ ਮੇਰਾ ਮੇਲ ਖਤਮ ਹੋ ਗਿਆ, ਹੁਣ ਜਮ ਵੀ ਮੇਰੇ ਵਾਲੇ ਪਾਸੇ ਨਹੀਂ ਤੱਕ ਸਕਦੇ। ਇਹ ਐਸੀ ਸਿੱਖੀ ਹੈ, ਇਹ ਐਸਾ ਪਰਮੇਸ਼ਰ ਦਾ ਨਾਮ ਹੈ, ਇਹ ਐਸੀ ਗੁਰਸ਼ਬਦ ਦੀ ਕਮਾਈ ਹੈ ਸਾਧ ਸੰਗਤ, ਜਿਹੜੀ ਤੁਹਾਨੂੰ ਜਮਾਂ ਦੀ ਮਾਰ ਤੋਂ ਵੀ ਬਚਾ ਦਿੰਦੀ, ਜਿਹੜੀ ਮੌਤ ਦੇ ਭੈ ਤੋਂ ਵੀ ਮੁਕਤ ਕਰ ਦਿੰਦੀ ਹੈ। ਉਹ ਨਾਮ ਸਿਮਰਨ ਦੀ ਕਮਾਈ ਗੁਰਸਿੱਖਾਂ ਨੇ ਕੀਤੀ, ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ। ਵਾਰ 18ਵੀਂ ਦੀ, ਪੌੜੀ 18ਵੀਂ ਵਿੱਚ ਪਵਿੱਤਰ ਬਚਨ ਉਚਾਰਨ ਕੀਤੇ ਉਹਨਾਂ ਗੁਰਮੁਖ ਜਨਾਂ ਦੀ ਵਡਿਆਈ ਵਿੱਚ। ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣੈ, ਚਾਰ ਪਦਾਰਥ ਆਖੀਅਨ ਹੋਏ ਲਖੂਣ ਨਾ ਪਲ ਪਰਵਾਣੈ, ਰਿੱਧੀ ਸਿੱਧੀ ਲੱਖ ਲੱਖ ਨਿਧ ਨਿਧਾਨ ਲੱਖ ਤਿਲ ਨਾ ਤੁਲਾਣੈ, ਦਰਸ਼ਨ ਦ੍ਰਿਸ਼ਟ ਸੰਯੋਗ ਲੱਖ ਸ਼ਬਦ ਸੁਰਤ ਲਿਵ ਲੱਖ ਹੈਰਾਣੈ, ਗਿਆਨ ਧਿਆਨ ਸਿਮਰਨ ਅਸੰਖ ਭਗਤ ਜੁਗਤ ਲੱਖ ਨੇਤ ਵਖਾਣੈ, ਪਿਰਮ ਪਿਆਲਾ ਸਹਿਜ ਘਰ ਗੁਰਮੁਖ ਸੁਖ ਫਲ ਚੋਜ ਵਿਡਾਣੈ, ਮਤ ਬੁੱਧ ਸੁਧ ਲੱਖ ਮੇਲ ਮਿਲਾਣੈ, ਮਤ ਬੁੱਧ ਸੁਧ ਲੱਖ ਮੇਲ ਮਿਲਾਣੈ। ਕਹਿਣ ਲੱਗੇ ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣੈ। ਸਤ ਸੰਤੋਖ ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਅਰਥ ਅਰਥ ਦਾ ਸਾਧ ਸੰਗਤ ਮਤਲਬ ਹੁੰਦਾ ਧਨ ਦੌਲਤ ਆਦਿਕ। ਕਰੋੜਾਂ ਹੀ ਜਿਨ੍ਹਾਂ ਦਾ ਓੜਕ ਕਦੀ ਨਾ ਜਾਣ ਸਕੇ। ਧਿਆਨ ਨਾਲ ਫਿਰ ਸੁਣ ਲੈਣ, ਕਹਿਣ ਲੱਗੇ ਕਿਸੇ ਮਨੁੱਖ ਦੇ ਅੰਦਰ, ਕਿਸੇ ਮਨੁੱਖ ਦੇ ਪਾਸ ਸੱਤ ਸੰਤੋਖ ਹੈ, ਦਇਆ ਹੈ, ਧਰਮ ਹੈ, ਬਹੁਤ ਤਰ੍ਹਾਂ ਦੇ ਧਨ ਪਦਾਰਥ ਨੇ, ਇਤ ਆਦਿਕ, ਕਰੋੜਾਂ ਹੀ ਹੋਣ ਉਹਨਾਂ ਦੇ ਪਾਸ ਜਿਨ੍ਹਾਂ ਦਾ ਕਦੀ ਓੜਕ ਨਾ ਆਵੇ, ਅੰਤ ਨਾ ਆ ਸਕੇ ਵੀ ਇੰਨੇ ਗੁਣ, ਇੰਨੇ ਸ਼ੁਭ ਜੀਵਨ ਦੇ ਵਿੱਚ ਉਹਨਾਂ ਦੇ ਪਾਸ ਗੁਣ ਮਾਲਕ ਨੇ ਦਿੱਤੇ। ਚਾਰ ਪਦਾਰਥ ਆਖੀਆਂ ਹੋਏ ਲਖੂਨ ਨਾ ਪਲ ਪਰਵਾਣੇ। ਚਾਰ ਪਦਾਰਥ ਜਿਹੜੇ ਸੰਸਾਰ ਚ ਕਹੇ ਜਾਂਦੇ ਨੇ, ਚਾਰ ਪਦਾਰਥ ਵੀ ਹਨ ਧਰਮ, ਅਰਥ, ਕਾਮ ਅਤੇ ਮੋਖ। ਧਰਮੀ ਬਣ ਜਾਣਾ ਪਹਿਲਾ ਪਦਾਰਥ ਹੈ, ਧਰਮ ਕਮਾ ਲੈਣ, ਅਰਥ ਦੂਸਰਾ ਪਦਾਰਥ, ਅਰਥ ਦਾ ਮਤਲਬ ਹੈ ਧਨ ਦੌਲਤ। ਤੀਸਰਾ ਪਦਾਰਥ ਹੈ ਕਾਮ। ਇਹ ਕਾਮ ਸਾਧ ਸੰਗਤ ਵਿਕਾਰਾਂ ਵਾਲਾ ਕਾਮ ਨਹੀਂ ਹੈ, ਇੱਥੇ ਕਾਮ ਦਾ ਅਰਥ ਹੈ ਕਾਮਨਾ, ਹਰ ਤਰ੍ਹਾਂ ਦੀ ਇੱਛਾ ਪੂਰੀ ਹੋ ਜਾਣੀ। ਤੇ ਚੌਥਾ ਪਦਾਰਥ ਹੈ ਮੋਖ, ਮੋਕਸ਼ ਪਦਵੀ, ਮੁਕਤੀ ਪ੍ਰਾਪਤ ਕਰ ਲੈਣੀ। ਧਰਮ, ਅਰਥ, ਕਾਮ ਅਤੇ ਮੋਖ, ਇਹ ਜਿਹੜੇ ਚਾਰ ਪਦਾਰਥ ਆਖੀ ਦੇ ਨੇ, ਇਹੋ ਜਿਹੇ ਲੱਖਾਂ ਹੀ ਪਦਾਰਥ ਸੰਸਾਰ ਜਗਤ ਦੇ ਵਿੱਚ ਹੋਣ, ਪਰੰਤੂ ਸਾਧ ਸੰਗਤ ਦਾ ਪਲ ਮਾਤਰ ਦਾ ਮਿਲਾਪ ਹੈ, ਜਿਹੜਾ ਅੱਖ ਝਮਕਣ ਜਿੰਨੇ ਸਮੇਂ ਦਾ ਜਿਹੜਾ ਸਤ ਸੰਗਤ ਦਾ ਮਿਲਾਪ ਹੈ, ਉਹਦੇ ਬਰਾਬਰ ਇਹਨਾਂ ਸਾਰਿਆਂ ਵਿੱਚੋਂ ਕੁਛ ਵੀ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਧ ਸੰਗਤ ਕਰਨੀ ਕਿੰਨੀ ਜ਼ਰੂਰੀ ਹੈ, ਗੁਰੂ ਦੀ ਸੰਗਤ ਵਿੱਚ ਆਉਣਾ ਕਿੰਨਾ ਜ਼ਰੂਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਚਾਰ ਪਦਾਰਥ ਆਖੀਆਂ ਹੋਏ ਲਖੂਣ ਨਾ ਪਲ ਪਰਵਾਣੇ। ਪਲ, ਇੱਕ ਪਲ ਦੀ ਕੀਤੀ ਹੋਈ ਗੁਰੂ ਦੀ ਸੰਗਤ ਸਤ ਸੰਗਤ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇਹ ਸਾਰੇ ਦੇ ਸਾਰੇ ਪਦਾਰਥ, ਸਾਰੇ ਦੇ ਸਾਰੇ ਗੁਣ, ਫਿਰ ਸਾਧ ਸੰਗਤ ਪਿਛਲੀ ਪੰਕਤੀ ਜਿਹੜੀ ਉਹਨੂੰ ਫਿਰ ਵਿਚਾਰ ਲਈਏ, ਦੋਵੇਂ ਪੰਕਤੀਆਂ ਇਕੱਠੀਆਂ ਪੜ੍ਹ ਕੇ ਦਾਸ ਫਿਰ ਬੇਨਤੀ ਕਰੇਗਾ, ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏ ਕਿ ਸਾਧ ਸੰਗਤ ਦਾ, ਗੁਰੂ ਦੀ ਸੰਗਤ ਵਿੱਚ ਆਉਣ ਦਾ ਮਹਾਤਮ ਕੀ ਹੈ। ਵੇਖੋ ਕਿੱਥੋਂ ਤੱਕ ਜਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਵਰਣਨ ਕੀਤਾ ਹੈ। ਕੈਸੀ ਵਿਦਵਤਾ, ਕੈਸਾ ਗਿਆਨ, ਰੱਬੀ ਨੂਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਸਤਿਗੁਰੂ ਵਿੱਚ ਏਡੀ ਤਕੜੀ ਲੀਨਤਾ ਹੈ ਕਿ ਵਾਕਿਆ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਚਨ ਕਹੇ, ਭਾਈ ਗੁਰਦਾਸ ਜੀ ਤੁਹਾਡੇ ਵਰਗੇ ਸਿੱਖਾਂ ਦੇ ਹਿਰਦਿਆਂ ਤੇ ਗੁਰੂ ਨਾਨਕ ਚੌਂਕੜਾ ਮਾਰ ਕੇ ਬੈਠਾ ਹੈ। ਆ ਬਚਨ ਸੁਣਨੇ, ਇਹ ਸਾਰੇ ਦੇ ਸਾਰੇ ਗੁਣ ਕਿਸੇ ਇਨਸਾਨ ਵਿੱਚ ਹੋਣ, ਪਰ ਭਾਈ ਗੁਰਦਾਸ ਕਹਿੰਦੇ ਗੁਰੂ ਦੀ ਸੰਗਤ ਇੱਕ ਪਲ ਵਾਸਤੇ ਵੀ ਕੀਤੀ ਹੋਵੇ, ਉਹਦੇ ਬਰਾਬਰ ਨਹੀਂ ਆ ਸਕਦੇ। ਸਤ ਸੰਤੋਖ, ਦਇਆ, ਧਰਮ, ਅਰਥ, ਕਰੋੜ ਨਾ ਓੜਕ ਆਣੇ। ਚਾਰ ਪਦਾਰਥ ਆਖੀਆਂ ਹੋਏ ਲਖੂਣ ਨਾ ਪਲ ਪਰਵਾਣੇ। ਸਤ ਸੰਤੋਖ, ਦਇਆ, ਧਰਮ, ਅਰਥ, ਕਰੋੜਾਂ ਹੀ ਹੋਣ, ਇੱਕ ਦੋ ਵਾਰੀ ਨਹੀਂ, ਕਰੋੜਾਂ ਹੀ ਹੋਣ ਇਹੋ ਜਿਹੇ। ਕਹਿਣ ਲੱਗੇ ਚਾਰ ਪਦਾਰਥ ਧਰਮ, ਅਰਥ, ਕਾਮ ਤੇ ਮੋਖ, ਇਹੋ ਜਿਹੇ ਲੱਖਾਂ ਹੀ ਵਿਦਵਾਨ ਹੋਣ। ਲੱਖਾਂ ਹੀ ਵਿਦਵਾਨ ਭਾਵ ਇਹ ਲੱਖਾਂ ਹੀ ਤੇਰੇ ਪਾਸ ਐਸੇ ਪਦਾਰਥ ਤੇ ਸੁੱਖ ਤੇ ਖੁਸ਼ੀਆਂ ਖੇੜੇ ਤੇਰੇ ਕੋਲ ਕਈ ਲੱਖ ਹੋਣ, ਪਰੰਤੂ ਇੱਕ ਗੱਲ ਚੇਤੇ ਰੱਖੀ, ਹੋਏ ਲਖੂਣ ਨਾ ਪਲ ਪਰਵਾਣੇ। ਇੱਕ ਪਲ ਦਾ ਮਿਲਾਪ ਹੋਵੇ ਗੁਰੂ ਦਾ, ਇੱਕ ਪਲ ਦਾ ਮਿਲਾਪ ਹੋਏ ਸਾਧ ਸੰਗਤ ਵਿੱਚ ਸਤਿਗੁਰੂ ਦਾ, ਕਹਿੰਦੇ ਇੱਕ ਪਲ ਦੇ ਬਰਾਬਰ ਵੀ ਇਹ ਸਾਰੇ ਦੇ ਸਾਰੇ ਫਲ ਨਹੀਂ ਹੋ ਸਕਦੇ। ਹੋਰ ਸੁਣਨੀਆਂ ਅੱਗੇ ਗੱਲਾਂ, ਹੋਰ ਬਾਤਾਂ ਸੁਣਨੀਆਂ, ਹੋਰ ਵਿਚਾਰ ਸੁਣਿਓ ਭਾਈ ਗੁਰਦਾਸ ਜੀ ਦੇ। ਪਤਾ ਕੀ ਕਹਿੰਦੇ, ਕਹਿੰਦੇ ਰਿੱਧੀ ਸਿੱਧੀ ਲੱਖ ਲੱਖ ਨਿਧ ਨਿਧਾਨ ਲੱਖ ਤਿਲ ਨਾ ਤੁਲਾਣੇ। ਰਿੱਧੀਆਂ ਸਿੱਧੀਆਂ ਲੱਖਾਂ ਹੋਣ, ਆਪਾਂ ਤੇ ਦੁਨੀਆਂ ਚ ਕਹਿੰਦੇ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ, ਹੁਣ ਭਾਈ ਗੁਰਦਾਸ ਜੀ ਦਾ ਬਚਨ ਸੁਣਿਓ, ਕਹਿੰਦੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਨੂੰ ਛੱਡੋ ਇਹ ਗੱਲਾਂ, ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਲੱਖਾਂ ਹੀ ਹੋਣ। ਕੀ ਰਿੱਧੀਆਂ, ਕੀ ਸਿੱਧੀਆਂ ਤੇ ਕੀ ਨਿਧੀਆਂ, ਲੱਖਾਂ ਹੀ ਖਜ਼ਾਨੇ ਤੁਹਾਡੇ ਕੋਲ ਹੋਣ, ਪਰੰਤੂ ਗੁਰੂ ਦੀ ਸੰਗਤ ਵਿੱਚ ਜੁੜ ਕੇ ਜਿਹੜਾ ਆਨੰਦ ਪ੍ਰਾਪਤ ਹੁੰਦਾ ਹੈ, ਇੱਕ ਤਿਲ ਮਾਤਰ ਵੀ ਇਹ ਸਾਰਾ ਕੁਝ ਉਹਦੀ ਬਰਾਬਰਤਾ ਨਹੀਂ ਕਰ ਸਕਦੇ। ਇੱਕ ਤਿਲ ਨਾਲ ਵੀ ਨਹੀਂ ਤੁਲਦੇ ਗੁਰੂ ਦੀ ਸੰਗਤ ਦਾ, ਇੱਕ ਤਿਲ ਤੇ ਲੱਖਾਂ ਰਿਧੀਆਂ ਸਿੱਧੀਆਂ ਉਹਦੇ ਬਰਾਬਰ ਵੀ ਨਹੀਂ ਤੁਲ ਸਕਦੀਆਂ। ਇੰਨਾ ਭਾਰਾ ਮਹਾਤਮ ਹੈ ਗੁਰੂ ਕੀ ਸੰਗਤ ਦਾ। दर्शन दृष्ट संजोग लख शब्द सुरत लिव लख है राणे, क्योंकि दृष्ट दे संजोग करके जेडे गुरसिख प्यारे सतगुर का दर्शन करते हैं, कहिंदे उन्हां दी गुरु दे शब्द दे विच सुरत जुड़ जांदी है ते समाधि विच लीन हो जांदे आ। ये सारे दे सारे पदार्थ भी गुरु दे सिख दी जुड़ी हुई समाधि लगी हुई समाधि वल वेख के हैरान हो रहे हैं। की मतलब? रिधियां सिधियां निधियां संसार दे सारे सुख चार पदार्थ कीमती ए गुण सत संतोख दया धर्म आदिक। कहन लगे जदों एक तिल मात्र दा समा भी ना, एक थोड़ा जिन्ना समा भी गुरु दे सिख दी सुरत जदों शब्द विच जुड़दी है ना, यह सारियां रिधियां सिधियां ते दुनिया दे सारे सुख ते शुभ गुण वेख वेख के हैरान हुंदे ने कि गुरु दा सिख जिहड़ा इह किड्डी प्यारी सुरत रब नाल जुड़ के रब दा नूर हो गया है, यह रब दा प्यारा रब विच अभेद हो गया है। यह सारे दे सारे गुण भी तक के हैरान हुंदे ने, भाव ऐसा एक पल मात्र दा शब्द दे अते सुरत दे सुमेल दा फल प्राप्त हुंदा है, जेड़ा आनंद भाव शब्द विच सुरत जोड़ के ते गुरु दी संगत विच जुड़ के मिलदा, वह दुनिया विच कोई रिधियां सिधियां निधियां ते खजानियां विच नहीं मिल सकदा। यह भाव है भाई गुरदास जी दा। फिर होर बचन करदे आ, ज्ञान ध्यान सिमरन असंख भगत जुगत लख नेत वखण। अनेकां तरह नाल ज्ञान ध्यान सिमरन अनगिणत भगती दियां जुगतां दुनिया विच बड़े लोग जानदे हन, ऐदां भगती करिए ऐदां भगती करिए, आ ज्ञान होना चाहिदा, ऐदां ध्यान लाउणा चाहिदा, ऐदां परमात्मा दा सिमरन करना चाहिदा, एहो जिहियां लखां जुगतां वी तुहाडे कोल होण। पर सारे दे सारे यही कहिंदे ने इह जुगतां जानण वाले कि वाहिगुरु तेरे नाम सिमरन विच जुड़िया होया एक पल, तेरे नाम सिमरन विच बिरती टका के कीता तेरा सिमरन, उहदे तुल कुछ भी नहीं हो सकता संसार च। तेरा नाम सब तो महान है, सारे दे सारे नेत नेत ही कहिंदे हन। की कहिंदे हन? नेत नेत कि साथों तेरा अंत नहीं पै सकदा, तेरे नाम दा तेरे शब्द दी कमाई दा कोई अंत नहीं है, जिन्ना फल गुरसिख प्राप्त करदे हन। परम प्याला सहज घर गुरमुख सुख फल चोज वडाण। जिन्ना प्रेम दा प्याला पीता है शांति दे घर विच, फिर वह गुरमुख जन टेक गए ने, उन्हां नूं ही सुख फल प्राप्त होया। आश्चर्य रस आश्चर्य खेड़ा ते आश्चर्य बिरती उन्हां दी बन जांदी है, किन्हां दी? जिहड़े प्रेम प्याला नाम दा पींदे ने, जिहड़े प्रेम प्याला सुरत शब्द दा पींदे ने, जिहड़ा प्रेम प्याला प्रभु दी बंदगी वाहिगुरु 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 जपण दा पींदे हन, उन्हां दी जिंदगी विच ही आत्मिक सुख ते आत्मिक आनंद दा फल प्राप्त हुंदा है। अखीरली पंक्ति च फरमान करके की कहा? मत बुद्ध सुध लख मेल मिलाने। कहिंदे गुरमुखां दी मत भाव व्यवहारक अकल हुंदी, जिहड़ी आ दुनिया दे संसार दे जिहड़े आपां कार विहार करदे हां, इह मत। कहिण लगे गुरमुखां दी इह जिहड़ी मत है, ते बुद्ध बुद्ध मतलब सदाचार नेकी दी अकल है जिहड़ी उह भी, अते सुध ज्ञान दी अकल है जिहड़ी अंतशकरण विच जो ज्ञान है। कहन लगे वह वाहेगुरु दे मेल विच मिली हुई है। तीन चीजा आखियां, मत बुद्ध सुध लख मेल मिलाने। पढ़न दे विच आपां नूं तिन्ने एको जिहियां लगदियां हन, मत बुद्ध ते सुध। सुध दा मतलब भी सोझी हुंदी ना, मत शब्द वरतदे व्यवहारक अकल, जिहड़ी आ संसार विच आपां कोई काम कार किरत आदिक समाज दे विच विचरदे होए जिहड़ी वरतदे आ उह मत आ। ते बुद्ध बुद्ध है विवेक बुद्धि, जिवें चंगे ते मंदे दी परख करन वाली जिहड़ी चीज है वह बुद्ध। साध संगत जिवें सदाचार नेकी दे काम करन वाली जिहड़ी बंदगी भगती च जोड़न वाली वह है बुद्ध। ते सुध जदों रब की सोझी हो जाए ज्ञान वाली अकल जिहड़ी रब का ज्ञान करा दे। कहिंदे इह सारियां दियां सारियां की उन्हां दी मत की उन्हां दी बुद्धि ते की उन्हां दी सोझी ज्ञान वाली जिहड़ी अकल है वह वाहेगुरु दे विच ही मिली हुई है, प्रभु दे विच ही मिली हुई है। वह व्यवहार भी दुनिया नाल करन ਤਾਂ ਵੀ ਰੱਬ ਦੀਆਂ ਹੀ ਬਾਤਾਂ ਪਾਉਂਦੇ ਨੇ। ਉਹ ਨੇਕ ਕੰਮ ਜਦੋਂ ਕਰਨ ਦੁਨੀਆਂ ਵਿੱਚ ਤੇ ਸਾਧ ਸੰਗਤ ਤਾਂ ਵੀ ਰੱਬ ਦੀਆਂ ਹੀ ਬਾਤਾਂ ਪਾਉਂਦੇ ਨੇ, ਤੇ ਜਦੋਂ ਗਿਆਨ ਦੀ ਅਕਲ ਵਾਲੀ ਸੋਝੀ ਉਹਨਾਂ ਨੂੰ ਸਾਧ ਸੰਗਤ ਆਉਂਦੀ ਹੈ ਤੇ ਫਿਰ ਐਸੇ ਗੁਰਮੁਖ ਜਨ ਤਾਂ ਵੀ ਪਰਮਾਤਮਾ ਦੀਆਂ ਬਾਤਾਂ ਤੇ ਰੱਬ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਨੇ, ਭਾਵ ਅੱਠੇ ਪੈਰ ਦਿਨੇ ਰਾਤ ਉਸ ਵਾਹਿਗੁਰੂ ਦੇ ਚਿੰਤਨ ਵਿੱਚ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਗੁਰਮੁਖ ਜਨਾਂ ਦਾ ਜੀਵਨ ਹੈ, ਅੱਠੇ ਪੈਰ ਦਿਨੇ ਰਾਤ ਹਰ ਸਮੇਂ ਪ੍ਰਭੂ ਦੇ ਚਿੰਤਨ ਦਿਲ ਕਰਕੇ ਹਿਰਦਾ ਕਰਕੇ ਪ੍ਰਭੂ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਹਨ।